ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਹਾਂ, ਇਹਨੂੰ ਕਹਿੰਦੇ ਹਾਂ ਲੈਂਦੇ ਪੰਜਾਬ 'ਚ। ਪਾਕਿਸਤਾਨ 'ਚ ਪੱਤਰਕਾਰੀ ਦੇ ਨਾਲ ਜੁੜੀ ਇੱਕ ਅਜਿਹੀ ਹਸਤੀ ਜਿਨ੍ਹਾਂ ਦਾ ਕੰਮ ਪੱਤਰਕਾਰੀ ਦੇ ਖੇਤਰ 'ਚੋਂ ਨਿਕਲ ਕੇ ਬਹੁਤ ਦੂਰ ਤੱਕ ਗਿਆ, ਖਾਸ ਕਰ ਪਾਕਿਸਤਾਨ ਔਰ ਭਾਰਤ ਦੇ ਆਪਸੀ ਤਾਲੁਕ ਵਾਸਤੇ ਨੇ, ਜਿਹੜੇ ਉਹ ਔਰ ਉੱਥੋਂ ਦੀ ਲੁਕਾਈ ਆਮ ਲੋਕਾਂ ਨੂੰ ਨਫ਼ਰਤ ਦੇ ਇੱਕ ਛੱਪੜ 'ਚੋਂ ਕੱਢ ਕੇ ਇੱਕ ਦੂਜੇ ਦੇ ਨੇੜੇ ਲਿਆਉਣ ਵਾਸਤੇ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਬਹੁਤ ਮਾਣਯੋਗ ਨੇ। ਅਜਿਹੀ ਤਗੜੀ ਹਸਤੀ ਇੱਕ ਤਗੜੇ ਪੱਤਰਕਾਰ ਜਿਨ੍ਹਾਂ ਦਾ ਨਾਮ ਹੈ ਇਮਤਿਆਜ਼ ਆਲਮ, ਜੋ ਪ੍ਰਧਾਨ ਹਨ ਪਾਕਿਸਤਾਨ 'ਚ ਸੈਫਮਾ ਦੇ। ਅਸਲਾਮ ਵਾਲੇਕਮ ਸਰ ਜੀ। ਆਇਆਂ ਨੂੰ
ਜੀ ਜੀ
47 ਦੀ ਵੰਡ ਤੋਂ ਬਾਅਦ ਦੋਵੇਂ ਮੁਲਕਾਂ ਦੇ ਵਿੱਚ ਇੱਕ ਦੂਜੇ ਦੇ ਬਾਰੇ ਨਫ਼ਰਤ ਦਾ ਚੂਰਨ ਜਿਹੜਾ ਉਹ ਬਹੁਤ ਵਿਖਿਆ। ਤੁਸੀਂ ਸ਼ਾਇਦ ਉਹ ਪਹਿਲੀ ਸ਼ਖਸੀਅਤ ਜੇ ਜਿਨ੍ਹਾਂ ਨੇ ਖੁੱਲ ਡੁੱਲ ਕੇ ਅਲਲ ਐਲਾਨ ਨਾ ਸਿਰਫ ਸਿਆਸਤਦਾਨਾਂ ਨੂੰ, ਵਪਾਰੀਆਂ ਨੂੰ, ਆਮ ਲੋਕਾਂ ਨੂੰ, ਪੱਤਰਕਾਰਾਂ ਨੂੰ, ਇਹਨਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ। ਬਾਕੀਆਂ ਤੋਂ ਹਟ ਕੇ ਕਿਉਂ ਸੋਚਿਆ ਜਦੋਂ ਕਿ ਦਿਸਣ ਡਿਆ ਸੀਗਾ ਕਿ ਰਾਹ ਦੇ ਵਿੱਚ ਬੇਸ਼ੁਮਾਰ ਰੁਕਾਵਟਾਂ ਵੀ ਨੇ, ਔਕੜਾਂ ਵੀ ਨੇ, ਔਰ ਬਹੁਤ ਸਾਰੇ ਆਪਣੇ ਨੇ ਜਿਹੜੇ ਉਹੀ ਵੈਰੀ ਹੋ ਜਾਣਗੇ?
ਮੈਂ ਦੇਖਿਆ ਕਿ ਸਾਡਾ ਸਭ ਕੌਂਟੀਨੈਂਟ ਜਿਹੜਾ ਹੈ ਉਹਦੇ 'ਚ ਐਡੇ ਵੱਡੇ ਮਸਲੇ ਨੇ, ਇੰਨੀ ਗਰੀਬੀ ਹੈ, ਪਸਮਾਨਦਗੀ ਹੈ, ਜਹਾਲਤ ਹੈ, ਭੁੱਖ ਹੈ, ਨਾ ਇਲਾਜ ਹੈ, ਨਾ ਮੁਆਵਜ਼ਾ ਹੈ। ਮੁਲਕ ਲੜਦੇ ਪਏ ਨੇ, ਜੰਗਾਂ ਕਰ ਰਹੇ ਨੇ, ਤੇ ਦੂਜੇ ਦੇ ਖਿਲਾਫ ਸਰ ਜੰਗ ਕਰ ਰਹੇ ਨੇ, ਪ੍ਰੋਪੇਗੈਂਡਾ ਵਾਰਫੇਅਰ ਕਰ ਰਹੇ ਨੇ। ਤੇ ਦੂਜੀ ਗੱਲ ਇਹ ਹੋਈ ਕਿ ਮਾਜ਼ੀ ਜਿਹੜਾ ਪਿਛੋਕੜ ਸੀ ਬਹੁਤ ਪਹਿਲੇ ਦਾ ਜੰਗਾ ਸੀ, ਲੇਕਿਨ 47 ਦੇ ਗਿਰਦ ਜੋ ਕੁਛ ਹੋਇਆ, ਜੋ ਕਤਲ ਮੁਕਾਤਲਾ ਦੋਵਾਂ ਪਾਸੇ ਹੋਇਆ, ਉਹ ਬੜਾ ਖੌਫਨਾਕ ਸੀ। ਉਹ ਮੁਹੱਬਤ ਰਿਸ਼ਤੇ ਨਫ਼ਰਤ ਬਦਲ ਗਏ, ਫਿਰ ਇਹ ਦੋ ਮੁਲਕ ਐਸੇ ਬਣੇ ਕਿ ਇੱਕ ਦੂਜੇ ਦੀ ਜ਼ਿੱਦ ਬਣ ਗਏ। ਮੈਨੂੰ ਇਹ ਨਜ਼ਰ ਆਇਆ ਕਿ ਬਈ ਆਵਾਮ ਦਾ ਮਸਲਾ ਕੋਈ ਹੱਲ ਨਹੀਂ ਹੋਣਾ ਲੋਕਾਈ ਦਾ, ਤੇ ਨਾ ਹੀ ਇਹ ਮੁਲਕਾਂ ਦੀ ਲੜਾਈ ਦੇ ਨਾਲ ਕੋਈ ਫਾਇਦਾ ਮਿਲਣ ਲੱਗਾ ਹੈ, ਨਾ ਪਾਕਿਸਤਾਨ ਨੂੰ, ਨਾ ਭਾਰਤ ਨੂੰ। ਤੇ ਲਿਹਾਜ਼ਾ ਅਸੀਂ ਮੀਡੀਆ ਨੇ ਲੋਕਾਂ ਨੂੰ ਇਕੱਠਾ ਕਰੀਏ ਤਾਂ ਕਿ ਇਹ ਕਮ ਅਜ਼ ਕਮ ਮੀਡੀਆ ਨੂੰ ਰੋਕਿਆ ਜਾ ਸਕੇ ਨਫ਼ਰਤ ਵਧਾਉਣ ਤੋਂ ਤੇ ਹੇਟ ਸਪੀਚ ਤੋਂ। ਉਹ ਅਸੀਂ ਕੋਸ਼ਿਸ਼ ਕੀਤੀ ਆ, ਕੁਛ ਮਾਮਲਾ ਸਾਡਾ ਅੱਗੇ ਵਧਿਆ, ਫਿਰ ਵਿੱਚ ਉਹ ਆ ਗਿਆ ਮੁੰਬਈ ਦੀ ਦਹਿਸ਼ਤਗਰਦੀ ਆ ਗਈ। ਉਹ ਜਿਹੜੀ ਆਤੰਕਵਾਦ ਸੀ ਉਸਨੇ ਸਾਡੀ ਸਾਰੀ ਅਮਨ ਦੀ ਤਹਿਰੀਕ ਨੂੰ ਰੋਲ ਦਿੱਤਾ। ਬੜਾ ਸਾਡਾ ਪੰਜਾਬ ਅਸੀਂ ਡੈਲੀਗੇਸ਼ਨ ਲੈ ਜਾ ਰਹੇ ਸਾਂ, ਆ ਰਹੇ ਸਾਂ, ਕਿਸਾਨਾਂ ਦੇ, ਤਾਜਰਾਂ ਦੇ, ਕਾਰੋਬਾਰੀ ਲੋਕਾਂ ਦੇ, ਸੁਜਵਾਣਾਂ ਦੇ, ਇੰਟਲੈਕਚੁਅਲਸ, ਪੋਇਟ, ਸ਼ਾਇਰ, ਅਦੀਬ, ਮਿਊਜ਼ੀਸ਼ੀਅਨਸ, ਗਾਇਕ, ਤੇ ਬੜਾ ਇੱਕ ਸਿਲਸਿਲਾ ਚੱਲ ਨਿਕਲਿਆ ਸੀ। ਤੇ ਜਿਹੜੀ ਗੱਲ ਵੰਡ ਦੇ ਹਵਾਲੇ ਨਾਲ ਹੈ, ਉਹਦੇ ਜਿਹੜਾ ਸਭ ਤੋਂ ਭੈੜਾ ਕੰਮ ਹੋਇਆ, ਜਿਹੜਾ ਬੰਗਾਲ ਤੇ ਪੰਜਾਬ ਡਿਵਾਈਡ ਹੋ ਗਿਆ। ਤਕਸੀਮ ਤਾਂ ਚਲੋ ਹੋ ਗਏ, ਲੇਕਿਨ ਇਹ ਜਿਹੜੀ ਵੰਡ ਪਈ ਪੰਜਾਬ ਦੀ ਤੇ ਬੰਗਾਲ ਦੀ, ਇਹ ਇਸਨੇ ਬਹੁਤ ਤਬਾਹੀ ਕੀਤੀ। ਇਸੇ ਵਜ੍ਹਾ ਨਾਲ ਹੀ ਖੂਨ ਖਰਾਬਾ ਹੋਇਆ ਬਹੁਤ ਜ਼ਿਆਦਾ। ਤੇ ਹਾਲਾਂਕਿ ਇੱਕ ਕਲਚਰ ਸੀ, ਇੱਕ ਜ਼ਬਾਨ ਸੀ, ਇੱਕ ਰਹਿਤਲ ਸੀ, ਤੇ ਲੋਕੀ ਇੱਕ ਤਾਰੀਖੀ ਰਿਸ਼ਤੇ ਸਨ, ਉਹ ਸਭ ਟੁੱਟ ਗਏ। 65 ਦੀ ਜੰਗ ਤੋਂ ਬਾਅਦ ਤਾਂ ਬਿਲਕੁਲ ਰਾਬਤੇ ਮੁੱਕ ਗਏ, ਤੇ ਫਿਰ ਜਿਹੜੇ ਬਾਅਦ ਦੀ ਦੂਜੀ ਜੰਗ ਆ ਗਈ, ਫਿਰ ਉਸ ਤੋਂ ਬਾਅਦ ਤਾਲੁਕਾਤ ਠੀਕ ਨਾ ਹੋਏ, ਵਿੱਚੋਂ ਵਿੱਚੋਂ ਵਕਫੇ ਆਉਂਦੇ ਰਹੇ। ਹੁਣ ਦੁਨੀਆ ਗਲੋਬਲਾਈਜੇਸ਼ਨ ਵੱਲ ਟੁੱਟ ਗਈ ਤੇ ਅਸੀਂ ਆਪਣੇ ਜਿਹੜੇ ਆਇਰਨ ਗੇਟਸ ਨੇ ਉਹ ਹੋਰ ਤਕੜੇ ਕਰ ਦਿੱਤੇ, ਆਉਣਾ ਜਾਣਾ ਘਟਾ ਦਿੱਤਾ ਲੋਕਾਂ ਦਾ। ਲੋਕੀ ਆਪਣੇ ਐਨਸੈਸਟਰਲ ਪਲੇਸਿਸ ਨਹੀਂ ਜਾ ਸਕਦੇ ਸਨ, ਆਪਣੇ ਇਬਾਦਤ ਗਾਹਾਂ ਤੇ ਜਾਂ ਆਪਣੇ ਜਿਹੜੇ ਸੀਕਰੇਟ ਪਲੇਸਿਸ ਸਨ ਉੱਥੇ ਨਹੀਂ ਜਾ ਸਕਦੇ ਸਨ, ਡਿਵਾਈਡਿਡ ਫੈਮਿਲੀਜ਼ ਵੀ ਸਨ। ਸੋ ਅਸੀਂ ਸੋਚਿਆ ਕਿ ਅਸੀਂ ਇਹ ਜਿਹੜਾ ਕੰਮ ਸ਼ੁਰੂ ਕਰੀਏ ਅਮਨ ਦਾ ਤੇ ਭਾਈਚਾਰੇ ਦਾ ਤੇ ਦੋਸਤੀ ਦਾ, ਉਹ ਅਸੀਂ ਚਲਾਇਆ। ਫਿਰ ਵਿੱਚੋਂ ਫਿਰ ਗੜਬੜ ਹੋ ਗਈ, ਕਦੋਂ ਤਾਲੁਕਾਤ ਠੀਕ ਹੁੰਦੇ ਸਨ, ਕਦੇ ਖਰਾਬ ਹੋ ਜਾਂਦੇ ਸਨ, ਅੱਜ ਕੱਲ੍ਹ ਤਾਂ ਬਹੁਤ ਖਰਾਬ ਨੇ।
ਸਰ, ਤਾਲੁਕਾਤ ਦੇ ਨਾਲ ਨਾਲ ਦੋਵੇਂ ਮੁਲਕਾਂ ਦੇ ਵਿੱਚ ਮੀਡੀਆ ਇਸ ਵੇਲੇ ਪਾਕਿਸਤਾਨ 'ਚ ਮੀਡੀਆ ਆਪਣੇ ਥਾਂ ਔਰ ਭਾਰਤ ਵਾਲੇ ਪਾਸੇ ਆਪਣੇ ਥਾਂ, ਮੁਹੱਬਤ ਦੇ ਪ੍ਰਚਾਰਕ ਦੀ ਬਜਾਏ ਦੋਵੇਂ ਆਪੋ ਆਪਣੀ ਲੁਕਾਈ ਨੂੰ ਇੱਕ ਹੁਬਲ ਵਤਨੀ ਦਾ ਜਿਹੜਾ ਸਬਕ ਆ ਉਹ ਲਗਾਤਾਰ ਪੜ੍ਹਾ ਰਹੇ ਨੇ ਪੁਰਾਣੇ ਪੱਤਰਕਾਰਾਂ 'ਚੋਂ। ਜੇ ਉੱਧਰ ਦੇ ਵੀ ਬਹੁਤ ਸਾਰੇ ਪੁਰਾਣੇ ਪੱਤਰਕਾਰ ਨੇ ਜਿਹੜੇ ਸੋਚ ਰੱਖਦੇ ਨੇ ਬਿਲਕੁਲ ਐਂ ਖਰੀ, ਤੁਸੀਂ ਵੀ ਇਸ ਪਾਸੇ ਉਹਨਾਂ 'ਚੋਂ ਜੇ, ਕਿੱਦਾਂ ਵੇਖਦੇ ਜੇ ਇਹ ਸਾਰਾ ਮਾਹੌਲ ਔਰ ਅਗਲਾ ਆਉਣ ਵਾਲਾ ਵੇਲਾ ਜਿਹੜਾ ਉਹ ਕਿੱਦਾਂ ਦਾ ਮਾਮਲੇ 'ਤੇ? ਦੋਵੇਂ ਪਾਸੇ ਇੱਕ ਦੂਜੇ ਦੇ ਪੰਜਿਆਂ 'ਚ ਪੰਜੇ ਫਸ ਕੇ ਅਤੇ ਗੰਭੀਰ ਹੋ ਗਏ, ਮੀਡੀਆ ਜਿਹੜਾ ਹੱਕ ਸੱਚ ਦੀ ਆਵਾਜ਼ ਹੈ ਸੀ, ਪੱਤਰਕਾਰ ਜਿਹਦੀ ਅੱਖ ਦੀ ਕੋਈ ਸ਼ਰਮ ਨਮੋਸ਼ੀ ਸਰਕਾਰਾਂ ਮਹਿਸੂਸ ਕਰਦੀਆਂ ਸਨ, ਦੋਵੇਂ ਪਾਸੇ ਹੁਣ ਨਹੀਂ ਹੈ, ਮੀਡੀਆ ਲੰਮਾ ਪੈ ਗਿਆ, ਆਪਣੇ ਆਪ ਨੂੰ ਸਰੈਂਡਰ ਕਰਤਾ, ਕੀ ਵਜ੍ਹਾ ਵੇਖਦੇ ਜੀ?
ਇਸ ਦੀ ਇੱਕ ਪੋਲੀਟੀਕਲ ਇਕੋਨੋਮੀ ਹੈ ਕਿ ਡੋਮੈਸਟਿਕ ਮਾਰਕੀਟ ਨੂੰ ਮੀਡੀਆ ਕੇਟਰ ਕਰਦਾ ਹੈ, ਦੂਜਾ ਬਹੁਤ ਮੀਡੀਆ ਆਪਣੀ ਐਸਟੈਬਲਿਸ਼ਮੈਂਟ ਦੇ ਸਾਏ ਦੇ ਵਿੱਚ ਹੈ। ਖਾਸ ਤੌਰ ਤੇ ਤੁਸੀਂ ਦੇਖੋਗੇ ਇੰਡੀਆ ਦੇ ਵਿੱਚ ਜਿਹੜਾ ਆਫੀਸ਼ੀਅਲ ਪੋਜੀਸ਼ਨ ਹੈ ਪਾਕਿਸਤਾਨ ਦੇ ਬਾਰੇ 'ਚ, ਮੋਰਲੈਸ ਸਾਰਾ ਮੀਡੀਆ ਉਹੀ ਓਪੋਜੀਸ਼ਨ ਲੈਂਦਾ। ਕੁਛ ਆਵਾਜ਼ਾਂ ਹੈਗੀਆਂ ਨੇ ਜਿਹੜੀ ਵੱਖਰੀ ਇੰਡੀਪੈਂਡੈਂਟ ਆਵਾਜ਼ਾਂ ਵੀ ਹੈਗੀਆਂ ਨੇ, ਬੜੇ ਕਾਬਲੇ ਇੱਜ਼ਤ ਆਵਾਜ਼ਾਂ ਨੇ। ਇੱਧਰ ਵੀ ਜਿਹੜਾ ਹੈ ਮੀਡੀਆ ਪਿਛਲਾ ਗਿਆ ਸਟੇਟ ਦਾ ਅਤੇ ਸਟੇਟ ਏਜੰਸੀਜ਼ ਦਾ, ਬੜਾ ਅਫਸੋਸਨਾਕ ਹੈ। ਇਹ ਸਭ ਤੋਂ ਜ਼ਿਆਦਾ ਭੈੜਾ ਕਿਰਦਾਰ ਅਦਾ ਕਰ ਰਿਹਾ ਮੀਡੀਆ। ਅਸੀਂ ਇਸ ਲਈ ਬਣਾਈ ਸੀ ਸੈਫਮਾ ਕਿ ਮੀਡੀਆ ਵਾਲੇ ਅਮਨ ਦਾ ਮੀਡੀਆ ਬਣਨਗੇ, ਲੇਕਿਨ ਇਹ ਜੰਗੀ ਮੀਡੀਆ ਬਣ ਗਏ। ਸਾਡੀਆਂ ਕੋਸ਼ਿਸ਼ਾਂ ਬਿਲਕੁਲ ਕਰਤ ਗਈਆਂ, ਖਰਾਬ ਹੋ ਗਈ, ਲੇਕਿਨ ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਇਹ ਬਿਹਤਰ ਹੋਣ, ਇਹ ਹੇਟ ਸਪੀਚ ਨਾ ਕਰਨ, ਨਫ਼ਰਤ ਅੰਗੇਜ਼ੀ ਨਾ ਫੈਲਾਉਣ, ਜੰਗਬਾਜ਼ੀ ਦੀ ਗੱਲ ਨਾ ਚਲਾਉਣ। ਲੇਕਿਨ ਜਿਹੜਾ ਟੈਲੀਵਿਜ਼ਨ ਜਦੋਂ ਤੋਂ ਆਇਆ, ਪ੍ਰਿੰਟ ਸੂਰਤ ਵਾਲੇ ਇੰਨੀ ਖਰਾਬ ਨਹੀਂ ਸੀ ਪ੍ਰਿੰਟ ਮੀਡੀਆ ਦੇ ਪੀਰੀਅਡ 'ਚ, ਹੁਣ ਜਿਹੜਾ ਟੈਲੀਵਿਜ਼ਨ ਦੇ ਜ਼ਮਾਨੇ 'ਚ ਆਇਆ, ਇਸ ਨੇ ਕੰਮ ਖਰਾਬ ਕਰਤਾ, ਇਹਨੇ ਤਾਂ ਬਿਲਕੁਲ ਨਫ਼ਰਤ ਦੀ ਇੰਤਹਾ ਕਰ ਦਿੱਤੀ। ਹੁਣ ਸੋਸ਼ਲ ਮੀਡੀਆ ਆ ਗਿਆ ਹੈ, ਸੋਸ਼ਲ ਮੀਡੀਆ 'ਚ ਕੁਝ ਸਾਈਟਸ ਨੇ ਜਿਹੜੀ ਇੰਡੀਆ 'ਚ ਵੀ ਅਮਨ ਦੀ ਗੱਲ ਕਰਦੀਆਂ ਨੇ ਅਤੇ ਆਪਣੀ ਸਟੇਟ ਤੋਂ ਇਖਤਲਾਫ ਕਰਦੀਆਂ ਨੇ, ਪਾਕਿਸਤਾਨ 'ਚ ਵੀ ਐਸੀ ਬਹੁਤ ਸਾਰੀ ਆਵਾਜ਼ਾਂ ਨੇ, ਅਤੇ ਉਹ ਇੱਕ ਫੋਰਮ, ਉਹ ਇਮਕਾਨ ਬਣ ਰਿਹਾ।
ਦੋਵੇਂ ਪਾਸੇ ਮੀਡੀਆ ਤੁਹਾਡੇ ਕੋਲ ਦਬਾਅ ਦਾ ਸ਼ਿਕਾਰ ਹੈ, ਔਰ ਸਟੇਟ ਦੇ ਜਿਹੜੇ ਫਾਇਦੇ ਮਫਾਦ ਨੇ ਉਹਨਾਂ ਨਾਲ ਲੈ ਕੇ ਤੁਰ ਕੇ ਉਹਨੂੰ ਹੀ ਇੱਕ ਨਜ਼ਰੀਆ ਬਣਾ ਕੇ ਤੁਰਨ ਡਿਆ। ਸਿੱਧਾ ਅਸਰ ਪਿਆ ਪੱਤਰਕਾਰ 'ਤੇ ਕਿ ਸਰਕਾਰਾਂ ਦੋਵੇਂ ਪਾਸੇ ਦੀਆਂ ਭਾਵੇਂ ਉਹ ਸਹਿਫਾਂ ਦਾ ਮੀਟਰ ਕੱਟਣ ਜਾਂ ਇਸ਼ਤਿਹਾਰ ਸਰਕਾਰੀ ਨੇ ਜਿਹੜੇ ਉਹ ਬੰਦ ਕਰਨ, ਕਿਸੇ ਖਬਰ ਦਾ ਮੁੱਖ ਮਾਂਦਰਾ ਬਦਲ ਦੇਣ ਜਾਂ ਉਹਨੂੰ ਉੱਕਾ ਹੀ ਮਾਰ ਦੇਣ, ਪੱਤਰਕਾਰ ਆ ਜਿਹੜਾ ਉਹ ਹਜੇ ਤਾਂ ਭੁੱਖਾ ਹੈ। ਖਤਰਾ ਹੈ ਕਿ ਦੋਵੇਂ ਪਾਸੇ ਉਹ ਭੁੱਖੇ ਦੇ ਨਾਲ ਨਾਲ ਨੰਗਾ ਵੀ ਹੋ ਜਾਏਗਾ। ਉਹਨਾਂ ਵਾਲੇ ਵੇਲੇ ਦੀ ਪੱਤਰਕਾਰੀ ਨੂੰ ਕਿਸ ਤਰ੍ਹਾਂ ਵੇਖ ਰਹੇ ਜੇ?
ਦੇਖੋ, ਭੁੱਖਾ ਪੱਤਰਕਾਰ ਹੋਇਆ ਛੋਟੇ ਸ਼ਹਿਰਾਂ ਦਾ ਜਾਂ ਛੋਟੇ ਸੂਬਿਆਂ ਜਿਹੜਾ ਕੰਮ ਕਰਦੇ ਜਿਹਦੀ ਤਨਖਾਹਾਂ ਘੱਟ ਨੇ ਜਾਂ ਮਿਲਦੀਆਂ ਨਹੀਂ। ਲੇਕਿਨ ਜਿਹੜਾ ਇੱਕ ਖਾਸ ਤਬਕਾ ਪੈਦਾ ਹੋਇਆ, ਖਾਸ ਤੌਰ 'ਤੇ ਟੈਲੀਵਿਜ਼ਨ ਦੇ ਨਾਲ, ਕਿ ਜਿਹਨਾਂ ਨੂੰ ਬਹੁਤ ਲੱਖਾਂ 'ਚ ਤਨਖਾਹਾਂ ਮਿਲੀਆਂ, ਉਹ ਹੁਣ ਸਾਰਾ ਚਲਾਉਂਦੀ ਟੈਲੀਵਿਜ਼ਨ ਇਸ ਦੇ ਉੱਤੇ ਨੇ ਕਿ ਦੋ ਚਾਰ ਵੱਡੇ ਐਂਕਰ ਮਿਲ ਜਾਣ ਤਾਂ ਬਸ ਟੈਲੀਵਿਜ਼ਨ ਚੱਲ ਜਾਂਦਾ। ਉਹਦੀ ਖਬਰ ਘੱਟ ਹੈ, ਤਜ਼ੀਆ ਜ਼ਿਆਦਾ ਹੈ, ਮੁਬੈਸਰ ਜ਼ਿਆਦਾ ਹੈ, ਓਪੀਨੀਅਨ ਜ਼ਿਆਦਾ ਹੈ। ਇਹੀ ਇੱਥੇ ਮਾਮਲਾ ਹੋਇਆ, ਲੇਕਿਨ ਬਾਕੀ ਸਭ ਲੋਕ ਰਗੜੇ ਗਏ, ਅਤੇ ਖਾਸ ਤੌਰ 'ਤੇ ਜਿਹੜਾ ਮਕਾਮੀ ਮੀਡੀਆ ਸੀ ਉਹ ਬਿਲਕੁਲ ਨਿਕਲ ਗਿਆ ਮਾਰਕੀਟ 'ਚੋਂ ਜਾਂ ਨਿਕਲ ਰਿਹਾ। ਪ੍ਰਿੰਟ ਮੀਡੀਆ ਦਾ ਬੁਹਰਾਨ ਸ਼ੁਰੂ ਹੋ ਗਿਆ, ਲੋਕ ਅਖਬਾਰਾਂ 'ਚ ਨਹੀਂ ਪੜ੍ਹਦੇ, ਹੁਣ ਖਬਰਾਂ ਪੜ੍ਹ ਲੈਂਦੇ ਨੇ ਸੋਸ਼ਲ ਮੀਡੀਆ 'ਤੇ। ਅਤੇ ਦੂਜੀ ਗੱਲ ਹੈ ਕਿ ਸਾਡੇ ਪ੍ਰਿੰਟ ਮੀਡੀਆ ਨੇ ਹਜੇ ਤੀਕਰ ਆਪਣਾ ਕਿਰਦਾਰ ਰੀਡਿਫਾਈਨ ਹੀ ਨਹੀਂ ਕੀਤਾ। ਜਿਹੜੀ ਚੀਜ਼ ਟੈਲੀਵਿਜ਼ਨ 'ਚ ਇੱਕ ਦਿਨ ਪਹਿਲਾਂ ਦੇਖ ਲੈਂਦੇ ਹਾਂ, ਅਗਲੇ ਦਿਨ ਅਖਬਾਰਾਂ 'ਚ ਆ ਜਾਂਦੀ ਹੈ, ਅਤੇ ਲਿਆਦਾ ਲੋਕ ਅਖਬਾਰ ਕਿਉਂ ਪੜ੍ਹਨ? ਜਾਂ ਪਾਕਿਸਤਾਨ ਦੇ ਵਿੱਚ ਪ੍ਰਿੰਟ ਮੀਡੀਆ ਦਾ ਬੜਾ ਬੁਰਾ ਹਾਲ ਹੈ, ਇੰਡੀਆ 'ਚ ਵੀ ਹੋਣ ਜਾ ਰਿਹਾ, ਲੇਕਿਨ ਉਹ ਉੱਥੇ ਹੈ ਕਿ ਮਾਰਕੀਟ ਦਾ ਸਕੇਲ ਵੱਡਾ ਅਤੇ ਕੋਸਟ ਆਫ ਪ੍ਰੋਡਕਸ਼ਨ ਘੱਟ ਹੈ, ਲੇਕਿਨ ਇਸ ਲਈ ਕੋਈ ਜ਼ਿਆਦਾ ਵੱਡਾ ਕ੍ਰਾਈਸਿਸ, ਲੇਕਿਨ ਕ੍ਰਾਈਸਿਸ ਉੱਥੇ ਵੀ ਨਜ਼ਰ ਆ ਰਿਹਾ। ਮੈਂ ਤਾਂ ਸਮਝਦਾ ਕਿ ਅਸੀਂ ਪਹਿਲੇ ਕਹਿੰਦੇ ਸਾਂ ਕਿ ਜੀ ਫਰੀ ਫਲੋ ਆਫ ਇਨਫੋਰਮੇਸ਼ਨ ਅਕ੍ਰੋਸ ਬਾਰਡਰ, ਲੋਕਾਂ ਨੂੰ, ਪੱਤਰਕਾਰਾਂ ਨੂੰ ਆਉਣ ਜਾਣ ਦਿਓ, ਖਬਰਾਂ ਨੂੰ ਆਉਣ ਜਾਣ ਦਿਓ, ਲੇਕਿਨ ਜੋ ਕੁਛ ਹੁਣ ਦੋਨੋਂ ਪਾਸੇ ਤਾਂ ਮੀਡੀਆ ਕਰ ਰਿਹਾ, ਅਤੇ ਮੈਂ ਤਾਂ ਕਹਿਣਾ ਸ਼ੁਕਰ ਹੈ ਕਿ ਅਸੀਂ ਇਹ ਖੁਲਵਾ ਨਹੀਂ ਸਕੇ, ਵਰਨਾ ਹਿੰਦੁਸਤਾਨ ਦਾ ਮੀਡੀਆ ਪਾਕਿਸਤਾਨ ਦੇ ਲੋਕ ਸੁਣਨ ਤਾਂ ਪਾਗਲ ਹੋ ਜਾਣਗੇ, ਪਾਕਿਸਤਾਨ ਦਾ ਮੀਡੀਆ ਅਗਰ ਇੰਡੀਅਨ ਲੋਕ ਸੁਣਨਗੇ ਉਹ ਕਮਲੇ ਹੋ ਜਾਣਗੇ। ਅਤੇ ਇਹ ਤਾਂ ਚੰਗਾ ਹੈ ਕਿ ਇਹ ਬੰਦ ਹੋਇਆ ਹੈ, ਦੋ ਪਾਸੇ ਜਿਹੜੀ ਇੱਕ ਦੂਜੇ ਦੇ ਖਿਲਾਫ਼ ਨਫ਼ਰਤ ਫੈਲਾਈ ਜਾ ਰਹੀ ਹੈ, ਜਿਸ ਦੇ ਖਿਲਾਫ਼ ਫੈਲਾਈ ਜਾ ਰਹੀ ਉਹ ਨਹੀਂ ਸੁਣਦਾ ਜਾਂ ਘੱਟ ਸੁਣਦਾ, ਲੇਕਿਨ ਕੋਈ ਅੱਛੀ ਗੱਲ ਨਹੀਂ ਹੈ।
ਇਮਤਿਆਜ਼ ਆਲਮ ਸਾਹਿਬ, ਇਹ ਦੱਸੋ ਕਿ ਸਹਿਫਾਂ ਜਿਹਦਾ ਮਕਸਦ ਹੀ ਬਣਾਉਣ ਦਾ ਇਹ ਸੀਗਾ ਕਿ ਇੱਕ ਪੱਧਰ ਦੇ ਉੱਤੇ ਦੋਵੇਂ ਪਾਸੇ ਦੇ ਲੋਕਾਂ ਨੂੰ, ਪੱਤਰਕਾਰਾਂ ਨੂੰ, ਫਨਕਾਰਾਂ ਨੂੰ, ਆਰਟਿਸਟਾਂ ਨੂੰ, ਕਿਸਾਨਾਂ ਨੂੰ, ਵਪਾਰੀਆਂ ਨੂੰ ਲਿਆਂਦਾ ਜਾਏ। ਹੁਣ ਜਿਹੜੇ ਮਾਮਲੇ ਬਣ ਗਏ ਨੇ, ਜ਼ਾਹਰ ਹੈ ਕਿ ਹੁਣ ਰੁਕਾਵਟ ਨਹੀਂ ਕੰਧਾਂ ਖਲੋ ਗਈਆਂ, ਆਉਣ ਵਾਲੇ ਵਕਤ ਵਿੱਚ ਸਹਿਫਾਂ ਦੀਆਂ ਕੋਸ਼ਿਸ਼ਾਂ ਕੀ ਹੋਣਗੀਆਂ ਜਾਂ ਯਤਨ ਜਿਹੜੇ ਉਹ ਕਿਸ ਨੋਈਅਤ ਦੇ ਹੋਣਗੇ?
ਅਲਟੀਮੇਟਲੀ ਤੁਸੀਂ ਹਮਸਾਇਆਂ ਤੋਂ ਮੂੰਹ ਨਹੀਂ ਮੋੜ ਸਕਦੇ, ਨਾ ਬਦਲ ਸਕਦੇ ਹੋ। ਦੂਸਰਾ, ਇਹ ਜਿਹੜਾ ਚੱਲਦਾ ਪਿਆ ਵੇਲਾ ਇੱਕ ਦੂਜੇ ਦੇ ਖਿਲਾਫ਼ ਨਫ਼ਰਤ ਦਾ, ਇਹ ਜ਼ਿਆਦਾ ਦੇਰ ਨਹੀਂ ਚੱਲ ਸਕਦਾ। ਜਿਹੜੀ ਇਕਨੋਮਿਕਸ ਹੈ, ਇਕੋਨੋਮੀ ਜਿਹੜੀ ਹੈ, ਉਹ ਕੁੱਟ ਕੁੱਟ ਕੇ ਇਹਨਾਂ ਨੂੰ ਮਜਬੂਰ ਕਰੇਗੀ ਕਿ ਇਹ ਓਪਨ ਕਰਨ, ਆਉਣ ਜਾਣ ਆਜ਼ਾਦ ਕਰਨ, ਪਾਸ ਜਿਹੜੀ ਵੀਜ਼ੇ ਦੀ ਬੰਦਿਸ਼ਾਂ ਨੇ ਮੁਕਾਨ ਕਟਾਉਣ, ਵਸਤਾਂ ਜਿਹੜੀਆਂ ਨੇ ਕਮੋਡਿਟੀ ਅਸ਼ਿਆ ਵੀ ਆ ਜਾ ਸਕਣ, ਬੰਦੇ ਵੀ ਆ ਜਾ ਸਕਣ, ਤਜਾਰਤ ਵੀ ਖੁੱਲ੍ਹੇ, ਕਾਰੋਬਾਰ ਵੀ ਖੁੱਲ੍ਹੇ, ਬਾਰਡਰ ਵੀ ਜਿਹੜੇ ਨੇ ਨਰਮ ਹੋਣ। ਲੇਕਿਨ ਵਿੱਚੋਂ ਫਿਰ ਮਸਲੇ ਸਾਡੇ ਬਣ ਜਾਂਦੇ ਨੇ, ਜਿਵੇਂ ਕਸ਼ਮੀਰ ਦਾ ਮਸਲਾ ਬਣਿਆ ਹੈ, ਹੁਣ ਉਸਦੇ ਵਿੱਚ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਕਿ ਕੋਈ ਰਸਤਾ ਕੱਢਿਆ ਜਾਏ ਜਿਹੜਾ ਉਹਨਾਂ ਲੋਕਾਂ 'ਤੇ ਜਿਹੜੀ ਮੁਸੀਬਤ ਆਈ ਹੈ ਉਹ ਵੀ ਕੱਟੇ ਜਾਂ ਖਤਮ ਹੋ ਜਾਏ, ਅਤੇ ਦੂਸਰਾ ਕੋਈ ਉਸਦਾ ਕੋਈ ਐਸਾ ਹੱਲ ਨਿਕਲ ਆਵੇ ਜਿਹੜਾ ਪਾਕਿਸਤਾਨ ਹਿੰਦੁਸਤਾਨ ਨੂੰ ਵੀ ਕਾਬਲੇ ਕਬੂਲ ਹੋਵੇ ਅਤੇ ਕਸ਼ਮੀਰੀ ਵੀ ਮਤਬਲ ਹੋ ਜਾਣ। ਲੇਕਿਨ ਇਹ ਕਸ਼ਮੀਰ ਦੇ ਮਸਲੇ ਨੇ ਕੋਈ 2 ਅਰਬ ਲੋਕਾਂ ਨੂੰ ਸਾਊਥ ਏਸ਼ੀਆ ਦੇ
ਇਮਤਿਆਜ਼ ਆਲਮ ਸਾਹਿਬ, ਮੈਂ ਇੱਕ ਗੱਲ ਜਿਹੜੀ ਆਉਣ ਰਹੀ ਤੁਹਾਡੀਆਂ ਹੀ ਗੱਲਾਂ ਚੋਂ ਨਿਕਲੀ ਕਿ ਬਹੁਤ ਸਾਰੇ ਪੱਤਰਕਾਰ ਜਿਹਨਾਂ ਨੂੰ ਰੋਜ਼ੀ ਰੋਟੀ ਚੰਗੀ ਲੱਭੀ ਇਹਦੇ ਨਾਲ, ਕੀ ਸਮਝਦੇ ਜੇ ਕਿ ਤੁਹਾਡੇ ਵਰਗੇ ਪੱਤਰਕਾਰ ਜਿਹਨਾਂ ਨੇ ਇਸ ਗੱਲ ਲਈ, ਹੱਕ ਲਈ, ਸੱਚ ਲਈ ਜੇਲ੍ਹਾਂ ਤੱਕ ਕੱਟੀਆਂ, ਟੀਵੀ 'ਤੇ ਬੈਠੇ ਪੱਤਰਕਾਰ ਜਾਂ ਵੱਡੇ ਨਾਂ ਜਾਂ ਜਿਹਨਾਂ ਨਾਲ ਨਿਸ਼ਾਨਦੇਹੀ ਤੁਸੀਂ ਕੀਤੀ ਹੈ, ਉਹ ਪੱਤਰਕਾਰੀ ਦੇ ਨੁਮਾਇੰਦੇ ਨੇ ਜਾਂ ਉਹ ਪ੍ਰੋਫੈਸ਼ਨਲਿਜ਼ਮ ਨੂੰ ਲੈ ਕੇ ਨਾਲ ਤੁਰ ਰਹੇ ਨੇ? ਬੜਾ ਫਰਕ ਆ ਤੁਹਾਡੇ 'ਚ ਅਤੇ ਉਹਨਾਂ 'ਚ।
ਨਹੀਂ, ਉਹ ਡਿਡੋਰਚੀ ਹੋ ਗਏ ਨੇ, ਉਹ ਸਰਕਾਰ ਦੇ ਡਿਡੋਰਚੀ ਨੇ ਜਾਂ ਖਾਸ ਨਜ਼ਰੀਏ ਦੇ ਡਿਡੋਰਚੀ ਨੇ, ਉਹ ਪੇਸ਼ਾਵਰ ਸਾਫ਼ੀ ਤਾਂ ਨਹੀਂ ਰਹੇ। ਸਾਨੂੰ ਖਬਰ ਨਹੀਂ ਮਿਲਦੀ, ਸਾਨੂੰ ਇੱਕ ਬਾਇਸਡ ਓਪੀਨੀਅਨ ਮਿਲਦਾ ਹੈ, ਨਫ਼ਰਤ ਵਾਲਾ, ਦੂਜੇ ਨੂੰ ਬਿਲਕੁਲ ਹੀਣਾ ਬਣਾਉਣ ਦਾ, ਦੂਜੇ ਨੂੰ ਬਿਲਕੁਲ ਗੰਦਾ ਕਰਨ ਦਾ। ਇਹ ਕੁਛ ਨਹੀਂ ਹੈ, ਇਹ ਡਰਟੀ ਜਰਨਲਿਜ਼ਮ ਹੈ, ਇਹ ਗੰਦ ਹੈ ਨਿਰਾ।
ਸਰ, ਹਰ ਦੌਰ ਦੇ ਵਿੱਚ ਇਹ ਰੋਲਾ ਰਿਹਾ ਕਿ ਮੀਡੀਆ ਦੇ ਉੱਤੇ ਇੱਕ ਸੈਂਸਰਸ਼ਿਪ ਪਾਲਿਸੀ ਹੈ ਜਿਹੜੀ ਉਹ ਲਾਗੂ ਰਹੀ। ਅੱਜ ਕੱਲ੍ਹ ਦੇ ਹਾਲਾਤ ਨੇ ਜਿਹੜੇ ਉਹ ਕੁਛ ਸਮਝੋ ਹੀ ਬਾਹਰ ਹੋ ਗਏ ਨੇ। ਹਰ ਸ਼ਾਇਦ ਦਾ ਅੰਤ ਅਖੀਰ ਹੈ ਜਿਹੜਾ, ਉਸ ਤੋਂ ਬਾਅਦ ਫਿਰ ਪਕਾਨੇ ਚੋਂ ਹਵਾ ਹੈ ਜਿਹੜੀ ਉਹ ਲੀਕ ਹੁੰਦੀ ਹੈ। ਪਾਕਿਸਤਾਨ 'ਚ ਪੱਤਰਕਾਰੀ ਦਾ, ਜਰਨਲਿਜ਼ਮ ਦਾ ਆਉਣ ਵਾਲਾ ਵੇਲਾ ਕਹਿੰਜ ਦਾ ਵੇਖਣ ਡੇ ਜੇ?
ਇਸ ਵੇਲੇ ਬੜੀ ਭੈੜੀ ਹਾਲਤ ਹੈ, ਸੈਂਸਰਸ਼ਿਪ ਹੈ, ਟੋਟਲ ਸੈਂਸਰਸ਼ਿਪ ਹੈ। ਕੋਈ ਪ੍ਰੋਗਰਾਮ ਜਿਹੜਾ ਹੈ ਉਹ ਉਹਨਾਂ ਦੀ ਮਰਜ਼ੀ ਦੇ ਬਗੈਰ ਨਹੀਂ ਹੁੰਦਾ। ਕੀ ਸਵਾਲਾਂ ਥਾਣੇ ਨੇ, ਕਿਹੜੇ ਲੋਕਾਂ ਨੂੰ ਬੁਲਾਉਣਾ ਹੈ, ਕਿਹੜਾ ਮਜ਼ਮੂਨ ਛਪਣਾ ਹੈ, ਕਿਹੜਾ ਕਾਲਮ ਨਹੀਂ ਛਪਣਾ, ਕੀ ਚੀਜ਼ ਛਪ ਸਕਦੀ ਹੈ, ਕੀ ਚੀਜ਼ ਨਹੀਂ ਛਪ ਸਕਦੀ ਹੈ, ਇਹ ਸਾਡੀ ਇਸਟੈਬਲਿਸ਼ਮੈਂਟ ਤੈਅ ਕਰ ਰਹੀ। ਇਹ ਪਾਕਿਸਤਾਨ ਦੇ ਜਰਨਲਿਜ਼ਮ ਦਾ ਸਭ ਤੋਂ ਭੈੜਾ ਦੌਰ ਹੈ, ਕਿਉਂਕਿ ਇਸ ਦੇ ਨਾਲ ਜਿਹੜੇ ਲੋਕ ਇਖਤਲਾਫ ਕਰਦੇ ਨੇ ਜਾਂ ਜਿਹੜੀ ਹੱਕ ਸੱਚ ਦੀ ਗੱਲ ਕਰਨਾ ਚਾਹੁੰਦੇ ਨੇ, ਜਿਹੜਾ ਜੰਗਜੂਈਅਤ ਵਿੱਚ ਨਹੀਂ ਜਾਣਾ ਚਾਹੁੰਦੇ, ਮਾਰਾਮਾਰੀ 'ਚ ਨਹੀਂ ਜਾਣਾ ਚਾਹੁੰਦੇ, ਤੁਸੀਂ ਮੁਖਾਲਿਫ ਨੇ, ਉਹਨਾਂ ਦੀਆਂ ਆਵਾਜ਼ਾਂ ਦੱਬ ਗਈਆਂ ਨੇ।
ਆਖਰੀ ਸਵਾਲ ਸਰ, ਤੁਹਾਡੇ ਵਰਗੇ ਪੱਤਰਕਾਰਾਂ ਨੂੰ ਵੇਖ ਕੇ ਪਹਿਲਾਂ ਤੇ ਮਾਵਾਂ ਇਹ ਕਹਿੰਦੀਆਂ ਹੈਗੀਆਂ ਕਿ ਪੁੱਤ ਜਾਂਦੇ ਪਾਇਲਟ ਬਣੇ, ਫਿਰ ਹੌਲੀ ਹੌਲੀ ਧੀ ਪੁੱਤ ਦਾ ਮੁਆਸ஼ரੇ ਦੇ ਵਿੱਚ ਕੋਈ ਫਰਕ ਹੈ ਜਿਹੜਾ ਉਹ ਘਟਿਆ, ਫਿਰ ਇੱਕ ਪਾਕਿਸਤਾਨ ਦੇ ਵਿੱਚ ਪ੍ਰਾਈਵੇਟ ਮੀਡੀਆ ਆਉਣ ਤੋਂ ਬਾਅਦ ਲਹਿਰ ਆਈ ਪੱਤਰਕਾਰੀ ਦੀ, ਟੀਵੀ ਤੇ ਬਹਿ ਕੇ ਖਬਰਾਂ ਪੜਨ ਦੇ ਚਾਅ ਨੇ ਜਿਹੜੇ, ਸਰਕਾਰੀ ਯੂਨੀਵਰਸਿਟੀ ਤੋਂ ਅੱਡ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਇਸ ਚਾਅ ਨੂੰ ਸਾਹਮਣੇ ਰੱਖ ਕੇ ਕਾਰੋਬਾਰ ਵਪਾਰ ਬਣਾ ਲਿਆ, ਅੱਜ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਰਨਲਿਜ਼ਮ ਜਾਂ ਮਾਸ ਕਮਿਊਨੀਕੇਸ਼ਨ ਇਲੈਕਟ੍ਰੋਨਿਕ ਮੀਡੀਆ ਦੀ ਪੜ੍ਹਾਈ ਤੋਂ ਬਾਅਦ ਡਿਗਰੀਆਂ ਲੈ ਕੇ ਜਵਾਨ ਪੀੜ੍ਹੀ ਪੱਤਰਕਾਰ ਬਣਨ ਦੇ ਚਾਅ ਦੇ ਵਿੱਚ ਆਈ ਸੀਗੀ ਪਰ ਬੇਰੋਜ਼ਗਾਰ ਆ। ਕੀ ਮੁਸਤਕਬਲ ਵੇਖਣ ਡੇ ਜੇ ਇਹਨਾਂ ਦਾ ਔਰ ਇਹਨਾਂ ਇੰਸਟੀਟਿਊਟਸ ਦਾ ਜਿਨ੍ਹਾਂ ਨੇ ਇੱਕ ਚਮਕਦਾਰ ਜੀ ਲੋਹ ਵਹਾ ਕੇ ਇਹਨਾਂ ਸਾਰਿਆਂ ਨੂੰ ਇਸ ਘੇਰੇ 'ਚ ਲਿਆਂਦਾ?
ਦੇਖੋ, ਜਿਹੜਾ ਟ੍ਰੈਡੀਸ਼ਨਲ ਮੀਡੀਆ ਦੇ ਵਿੱਚ ਥਾਂ ਨਹੀਂ ਹੈ, ਲੇਕਿਨ ਇਨਫੋਰਮੇਸ਼ਨ ਦਾ ਜ਼ਮਾਨਾ ਹੈ ਅਤੇ ਇਨਫੋਰਮੇਸ਼ਨ 'ਚ ਲੋਕ ਜਾਂਦੇ ਨੇ, ਉਹਨਾਂ ਵਾਸਤੇ ਬੜੇ ਨਏ ਨਏ ਮੈਦਾਨ ਖੁੱਲ੍ਹ ਰਹੇ ਨੇ। ਉਹਦਾ ਤਾਲੁਕ ਸਿਰਫ ਅਖਬਾਰ ਦੇ ਨਾਲ ਜਾਂ ਟੈਲੀਵਿਜ਼ਨ ਨਾਲ ਨਹੀਂ ਹੈ, ਅਤੇ ਸੋਸ਼ਲ ਮੀਡੀਆ ਨੇ ਬੜੇ ਰਸਤੇ ਖੋਲ੍ਹ ਦਿੱਤੇ ਨੇ, ਅਤੇ ਇਨਫੋਰਮੇਸ਼ਨ ਦੇ ਜ਼ਮਾਨੇ ਦੇ ਵਿੱਚ ਨੌਕਰੀਆਂ ਬਹੁਤ ਨਵੀਂ ਤਰ੍ਹਾਂ ਦੀ ਨਿਕਲਣਗੀਆਂ, ਪੁਰਾਣੀ ਤਰ੍ਹਾਂ ਦੇ ਕੱਟਣਗੀਆਂ। ਅਤੇ ਤੁਸੀਂ ਤਾਂ ਹੁਣ ਖੁਦ ਬ੍ਰੌਡਕਾਸਟਰ ਬਣ ਸਕਦੇ ਹੋ, ਆਪਣੇ ਇੱਕ ਤੁਸੀਂ ਸਮਾਰਟਫੋਨ ਦੇ ਉੱਤੇ ਆਪਣਾ ਟੈਲੀਵਿਜ਼ਨ ਚਲਾ ਸਕਦੇ ਹੋ, ਆਪਣਾ ਰੇਡੀਓ ਚਲਾ ਸਕਦੇ ਹੋ, ਬ੍ਰੌਡਕਾਸਟਿੰਗ ਕਰ ਸਕਦੇ ਹੋ, ਅਤੇ ਟੈਕਨੋਲੋਜੀ ਨੇ ਕੰਮ ਆਸਾਨ ਵੀ ਕਰਤੇ ਨੇ। ਲਿਹਾਜ਼ਾ ਮੈਨੂੰ ਇਹ ਜਿਹੜਾ ਨਵੀਂ ਟੈਕਨੋਲੋਜੀ ਆ ਰਹੀ ਹੈ, ਇਨਫੋਰਮੇਸ਼ਨ ਦਾ ਰੈਵੋਲੂਸ਼ਨ ਹੈ, ਇਸ ਤੋਂ ਕਾਫੀ ਉਮੀਦ ਹੈ ਕਿ ਸਾਡੀਆਂ ਜਿਹੜੇ ਅਸੀਂ ਬਾੜਾ ਖੜੀਆਂ ਕੀਤੀਆਂ ਨੇ ਲੋਹਿਆ ਦੀਆਂ, ਉਹ ਗਿਰ ਜਾਣਗੀਆਂ।
ਬਹੁਤ ਸ਼ੁਕਰੀਆ ਇਮਤਿਆਜ਼ ਆਲਮ ਸਾਹਿਬ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਵਾਸਤੇ SBS ਪੰਜਾਬੀ ਵਾਸਤੇ ਆਪਣੀ ਸਖ਼ਤ ਰੋਚੋਂ ਮੇਰੀ ਫਰਮਾਇਸ਼ ਤੇ, ਰੁਚਿਕਾ ਤਲਵਾਰ ਹੋਣਾ ਦੀ ਫਰਮਾਇਸ਼ ਤੇ ਕੁਝ ਸਮਾਂ ਕੱਢਿਆ।
ਤੁਹਾਡਾ ਬੜਾ ਸ਼ੁਕਰੀਆ
ਜੀ। ਇਹ ਸਨ ਇਮਤਿਆਜ਼ ਆਲਮ ਸਾਹਿਬ ਜਿਹੜੇ ਪਾਕਿਸਤਾਨ ਦੇ ਵਿੱਚ ਸੈਫਮਾ ਦੇ ਪ੍ਰਧਾਨ ਸਨ। ਸਾਲ 2019 ਦਾ ਇਹ ਆਖਰੀ ਇੰਟਰਵਿਊ ਸੀਗਾ ਲੈਂਦੇ ਪੰਜਾਬ ਤੋਂ। ਸੋ ਇਹਦੇ ਨਾਲ ਹੀ ਮਸੂਦ ਮੱਲੀ ਮਾਈਕ੍ਰੋਫੋਨ ਦੇ ਇਸ ਪਾਸਿਓਂ ਇਜਾਜ਼ਤ ਚਾਹੁੰਦਾ ਔਰ ਬਾਕੀ ਸਪੁਰਦਾਰੀ ਕਰਦਾ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।